ਸੰਤ ਜੀ ਮਹਾਰਾਜ ਦਾ ਸੁਨਾਮ ਜਾਣਾ। ਪੁਲਿਸ ਕਪਤਾਨ ਸਰਦਾਰ ਦਲੀਪ ਸਿੰਘ ਜੀ ਵੀ ਪਟਿਆਲੇ ਤੋਂ ਬਦਲ ਕੇ ਸੁਨਾਮ ਚਲਾ ਗਿਆ। ਇਹ ਸੰਤ ਜੀ ਮਹਾਰਾਜ ਦਾ ਪਰਮ ਪ੍ਰੀਤਵਾਨ ਸੀ। ਸ਼ੁਰੂ ਤੋਂ ਹੀ ਪਹਿਲੀ ਟੱਕੀ ਦਾ ਦਰਸ਼ਨ ਕਰਨ ਆਉਂਦਾ। ਇਸ ਦਾ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਛੀਨਾ, ਜੋ ਭਾਈ ਵਿਧੀ ਚੰਦ ਦਾ ਨਗਰ ਸੀ, ਗੋਤ ਵੀ ਛੀਨਾ ਸੀ। ਦੋਹਾਂ ਪ੍ਰੇਮੀਆਂ ਸਰਦਾਰ ਗਿਆਨ ਸਿੰਘ ਤੇ ਸਰਦਾਰ ਦਲੀਪ ਸਿੰਘ ਜੀ ਨੇ ਸਲਾਹ ਕਰਕੇ ਕਿ ਇੱਥੇ ਸੰਤ ਜੀ ਮਹਾਰਾਜ ਦੇ ਚਰਨ ਪਵਾ ਕੇ ਦੀਵਾਨ ਲਗਾਈਏ, ਕਿਉਂਕਿ ਸਰਦਾਰ ਗਿਆਨ ਸਿੰਘ ਦੇ ਵੱਡੇ ਲੜਕੇ ਦਾ ਜਨਮ ਹੋਇਆ ਸੀ। ਉਸ ਨੇ ਵੀ ਸੰਤ ਜੀ ਮਹਾਰਾਜ ਦੇ ਜਥੇ ਤੋਂ ਅਖੰਡ ਪਾਠ ਕਰਵਾ ਕੇ ਸੰਤ ਜੀ ਦੀ ਪਾਵਨ ਰਸਨਾ ਤੋਂ ਬੱਚੇ ਦਾ ਨਾਮ ਰਖਵਾਉਣਾ ਸੀ। ਜਦੋਂ ਹਜ਼ੂਰ ਦੇ ਪਾਸ ਬੇਨਤੀ ਕੀਤੀ, ਅਰਸ਼ੀ ਪ੍ਰੀਤਮ ਨੇ ਸਿਦਕ ਤੱਕਿਆ, ਇਲਾਕੇ ਦੀ ਸੰਗਤ ਤੇ ਸ਼ੁਭ ਕਰਮਾ ਨੇ ਮਨ ਪ੍ਰੇਰਿਆ ਤੇ ਪ੍ਰਵਾਨਗੀ ਦੇ ਦਿੱਤੀ। ਵੱਡੇ ਤੋਂ ਛੋਟੇ ਦੋਵੇਂ ਸੰਤ ਜੀ ਹਜ਼ੂਰੀਆ ਸੇਵਾਦਾਰ ਕੀਰਤਨੀ ਜਥਾ ਤੇ ਪਾਠੀ ਸਿੰਘਾਂ ਸਮੇਤ ਇਹਨਾਂ ਦੀ ਭੇਜੀ ਗੱਡੀ ਵਿਚ ਸਵਾਰ ਹੋ ਕੇ ਸੁਨਾਮ ਪੁੱਜੇ। ਸਾਵਣ ਦਾ ਮਹੀਨਾ ਹੋਣ ਕਰਕੇ ਬੂੰਦਾਬਾਂਦੀ ਸ਼ੁਰੂ ਸੀ, ਪਰ ਆਪ ਜੀ ਨੇ ਭਾਈ ਮੂਲੇ ਦੀ ਸਮਾਧ ਕੋਲ ਬਾਹਰ ਹੀ ਤੰਬੂਆਂ ਵਿਚ ਰਹਿਸ਼ ਕੀਤੀ। ਪਹਿਲਾਂ ਸਰਦਾਰ ਗਿਆਨ ਸਿੰਘ ਜੀ ਦੇ ਘਰ ਅਖੰਡ ਪਾਠ ਕੀਤਾ। ਸਮਾਪਤੀ ਵਾਲੇ ਦਿਨ ਜੋ ਸਤਿਗੁਰਾਂ ਦਾ ਹੁਕਮ ਆਇਆ, ਉਸ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਿਆ। ਫਿਰ ਸਰਦਾਰ ਦਲੀਪ ਸਿੰਘ ਜੀ ਦੀ ਕੋਠੀ ਖੰਡ ਪਾਠ ਪ੍ਰਾਰੰਭ ਕੀਤਾ। 5 ਦਿਨ ਦੀਵਾਨ ਸਜਦੇ ਰਹੇ। ਬੇਅੰਤ ਸੰਗਤਾਂ ਨੇ ਇਲਾਹੀ ਕੀਰਤਨ ਦਾ ਲਾਭ ਪ੍ਰਾਪਤ ਕੀਤਾ। ਭਗਤੀ ਰੂਪ ਨਦੀ। ਆਪ ਜੀ ਨੇ ਫਰਮਾਇਆ ਕਿ ਪਰਮੇਸ਼ਰ ਦੀ ਭਗਤੀ ਇੱਕ ਨਦੀ ਦੇ ਸਦਰਸ ਹੈ। ਇਹ ਭਗਤੀ ਰੂਪੀ ਨਦੀ ਸਾਧ ਸੰਗਤ ਰੂਪੀ ਸੁੰਦਰ ਸੋਮੇ ਚੋਂ ਨਿਕਲਦੀ ਹੈ। ਇਸ ਦੇ ਵਹਿਣ ਦੀ ਜਗ੍ਹਾ ਨਿਮਰਤਾ ਵਾਲਾ ਸ੍ਰੇਸ਼ਟ ਠਹਿਰਦਾ ਹੈ। ਇਸ ਵਿਚ ਹਰੀ ਕੀਰਤਨ ਦਾ ਅੰਮ੍ਰਿਤ ਰੂਪੀ ਨਿਰਮਲ ਜਲ ਹੈ। ਇਸ ਵਿਚ ਪਰਮੇਸ਼ਰ ਦੇ ਨਾਮ ਦੀਆਂ ਸੁੰਦਰ ਲਹਿਰਾਂ ਉੱਠਦੀਆਂ ਹਨ। ਇਹ ਭਰਮ ਤੇ ਗਿਆਨ ਦੇ ਕੰਢਿਆਂ ਨੂੰ ਢਾਉਣ ਵਾਸਤੇ ਮਹਾਂ ਸਮਰੱਥ ਹੈ। ਕਲਯੁਗੀ ਸਮੇਂ ਦੇ ਪਾਪਾਂ ਰੂਪੀ ਵਰਿਸ਼ਾਂ ਨੂੰ ਜੜੋਂ ਪੁੱਟਣ ਵਾਲੀ ਹੈ। ਸਤਿਗੁਰਾਂ ਦੇ ਸ਼ਰਧਾਲੂ ਸਿੱਖ ਜਲ ਜੀਵਾਂ ਵਾਂਗ ਇਸ ਨਦੀ ਨੂੰ ਆਪਣਾ ਜੀਵਨ ਸਮਝਦੇ ਹੋਏ ਕਦੇ ਵੀ ਵਿਛੋੜਾ ਨਹੀਂ ਚਾਹੁੰਦੇ। ਕਥਾ ਕੀਰਤਨ ਸੁਣਨ ਸਮੇਂ ਜੋ ਅੰਦਰ ਪ੍ਰੇਮ ਦਾ ਵੇਗ ਉੱਠਦਾ ਹੈ, ਇਸ ਨਦੀ ਦਾ ਪ੍ਰਵਾਹ ਹੈ। ਇਹ ਨਦੀ ਮਾਇਆ ਰੂਪੀ ਕਾਈ ਜਾਲੇ ਤੋਂ ਰਹਿਤ ਹੈ। ਸਤਿਗੁਰਾਂ ਦੇ ਚਰਨ ਕਮਲਾਂ ਦਾ ਧਿਆਨ ਹੀ ਇਸ ਵਿਚ ਸ਼ੀਤਲਤਾ ਹੈ। ਇਹ ਨਦੀ ਵਾਹਿਗੁਰੂ ਰੂਪੀ ਸਮੁੰਦਰ ਦੇ ਸਨਮੁਖ ਜਾ ਕੇ ਉਸ ਵਿਚ ਹੀ ਲੀਨ ਹੋ ਜਾਂਦੀ ਹੈ। ਇਸ ਵਿਚ ਪ੍ਰਵੇਸ਼ ਹੋਇਆ ਮੌਤ ਰੂਪੀ ਤਪਸ ਦਾ ਭੈ ਨਹੀਂ ਰਹਿੰਦਾ। ਜੋ ਗੁਰਮੁਖ ਜਨ ਇਸ ਭਗਤੀ ਰੂਪੀ ਨਦੀ ਤੇ ਪੁੱਜ ਕੇ ਸ਼ਰਧਾ ਰੂਪੀ ਘਾਟ ਅਤੇ ਨਿਚੇ ਰੂਪੀ ਪਟੜੇ ਉੱਤੇ ਬੈਠ ਕੇ ਸਰਾਵਣ ਮੰਨਣ ਕਾਰਨ ਰੂਪੀ ਮਨ ਦਾ ਇਸ਼ਨਾਨ ਕਰਵਾਉਂਦੇ ਹਨ, ਉਸ ਦੀ ਵੀ ਵਾਹਿਗੁਰੂ ਵਿਚ ਭੇਦ ਹੋ ਜਾਂਦੇ ਹਨ। ਜਥਾ ਮਿਲਣਾ ਚਾਹੇ ਸਿੰਧ ਕੋ ਕਾਰ ਸਰਿਤਾ ਸਿਓ ਸੰਗ, ਪਰਸ ਰਾਮ ਹਰ ਮਿਲਣ ਕੋ ਮਾਰਗ ਹੈ ਸਤ ਸੰਗ, ਇਤਿਆਦਿਕ ਉਪਦੇਸ਼ ਉਪਰੰਤ ਆਖਰੀ ਦਿਨ ਅੰਮ੍ਰਿਤ ਪ੍ਰਚਾਰ ਵੀ ਹੋਇਆ। ਬਹੁਤ ਸਾਰੇ ਸੱਜਣ ਕੰਡੇ ਦਾ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਜਹਾਜੇ ਚੜੇ। ਪ੍ਰੇਮੀਆਂ ਨੇ ਸੰਤ ਜੀ ਮਹਾਰਾਜ ਤੋਂ ਭਜਨ ਸਿਮਰਨ ਦੀ ਯੁਕਤੀ ਪੁੱਛੀ ਤੇ ਕਰਤਾਰਥ ਹੋਏ। ਉਪਰੰਤ ਆਪ ਜੀ ਨੇ ਵਾਪਸ ਆ ਕੇ ਅਸਥਾਨ ਤੇ ਸੰਗਤ ਨੂੰ ਦਰਸ਼ਨ ਬਖਸ਼ੇ। ਸੰਤ ਜੀ ਮਹਾਰਾਜ ਨੇ ਸਜਾਦਪੁਰ ਜਾਣਾ। ਸਜਾਦਪੁਰ ਨਗਰ ਤੋਂ ਭਾਈ ਸ਼ੇਰ ਸਿੰਘ, ਜੋ ਵੱਡੇ ਸੰਤ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਸੇਵਕ ਅਤੇ ਤੋਪਖਾਨੇ ਗ੍ਰੰਥੀ ਸੀ, ਇਸ ਨੇ ਆਪਣੀ ਲੜਕੀ ਦੀ ਸ਼ਾਦੀ ਸਮੇਂ ਆਪ ਜੀ ਪਾਸ ਬੇਨਤੀ ਕੀਤੀ। ਪਟਿਆਲੇ ਰਹਿੰਦਿਆਂ ਹੀ ਛੋਟੇ ਸੰਤਾਂ ਨਾਲ ਤੋਪਖਾਨੇ ਦੀ ਬਾਖ ਵੀ ਸੀ, ਇਸ ਕਰਕੇ ਇਸ ਪ੍ਰੇਮੀ ਦਾ ਵਚਨ ਮੰਨਣਾ ਪਿਆ। ਦੋਵੇਂ ਮਹਾਂਪੁਰਸ਼ ਹਜ਼ੂਰੀਆ ਸੇਵਾਦਾਰ ਗੁਰਬਚਨ ਸਿੰਘ ਭਾਈ ਜੀ ਹੋਰ ਸਾਜੀ ਤੇ ਪਾਠੀ ਸਿੰਘਾਂ ਸਮੇਤ ਆਪ ਜੀ ਧੌਖਲ ਦੀ ਬੱਸ ਤੇ ਸਜਾਦਪੁਰ ਚ ਪੁੱਜੇ, ਜੋ ਅੰਬਾਲੇ ਤੋਂ 18 ਮੀਲ ਤੇ ਰਾਜਪੁਰੇ ਤੋਂ ਅੱਗੇ ਨਾਰਾਇਣਗੜ੍ਹ ਤਹਿਸੀਲ ਵਿਚ ਹੈ। ਇੱਥੇ ਮਹਾਰਾਜ ਜੀ 3 ਦਿਨ ਠਹਿਰੇ, ਦੀਵਾਨ ਸਜੇ, ਖੰਡ ਪਾਠ ਕੀਤਾ ਤੇ ਨਾਲ ਦੇ ਜਥੇ ਨੇ ਆਨੰਦ ਕਾਰਜ ਕਰਵਾਏ। ਘਰ ਵਾਲੇ ਪ੍ਰੇਮੀਆਂ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ। ਜਦੋਂ ਪਟਿਆਲੇ ਦੀ ਸੰਗਤ ਨੂੰ ਆਪ ਜੀ ਦੇ ਇੱਧਰ ਜਾਣ ਦਾ ਪਤਾ ਲੱਗਾ ਤਾਂ 2 ਆਦਮੀ ਬੇਨਤੀ ਕਰਨ ਵਾਸਤੇ ਸਜਾਦਪੁਰ ਭੇਜ ਦਿੱਤੇ ਕਿ ਵਾਪਸ ਆਉਂਦਿਆਂ ਦਰਸ਼ਨ ਬਖਸ਼ਣੇ। ਹਜ਼ੂਰ ਨੇ ਇਹਨਾਂ ਦੀ ਭਾਵਨਾ ਤੱਕ ਕੇ ਬੇਨਤੀ ਪ੍ਰਵਾਨ ਕਰ ਲਈ ਅਤੇ ਵਾਪਸ ਆਉਂਦਿਆਂ 3 ਦੀਵਾਨ ਨੌਵੇਂ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕੀਤੇ। ਮਗਰ ਸੁਦੀ ਪੰਚਵੀਂ ਦਾ ਸ਼ਹੀਦੀ ਗੁਰਪੁਰਬ ਸੀ। ਹਿੰਦ ਵੇਣ ਦੇ ਰਾਖੇ ਹਿੰਦ ਦੀ ਚਾਦਰ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ। ਸ਼ਹੀਦ ਦਾਦੇ ਦਾ ਪੋਤਰਾ ਸ਼ਹੀਦ ਪੋਤਰਿਆਂ ਦਾ ਦਾਦਾ ਨੌਵਾਂ ਗੁਰੂ ਜਿਸ ਨੇ ਅਦੁੱਤੀ ਸ਼ਾਤ ਦਿੱਤੀ। ਹਜ਼ੂਰ ਦੀ ਰਸਨਾ ਤੋਂ ਵਿਰਾਗਮਈ ਅਮੋਲਕ ਵਚਨ ਤੇ ਰੱਬੀ ਬਾਣੀ ਦਾ ਕੀਰਤਨ ਸੁਣ ਕੇ ਸਰੋਤਿਆਂ ਦੇ ਨੇਤਰ ਸਜਲ ਹੋ ਗਏ। ਉਪਰੰਤ ਆਪ ਜੀ ਇਸਤਾਨ ਤੇ ਵਾਪਸ ਆ ਗਏ। ਹਜ਼ੂਰ ਦਾ ਮਸੂਰੀ ਜਾਣਾ 1932 ਈਸਵੀ ਦੇ ਅਗਸਤ ਮਹੀਨੇ ਜਦੋਂ ਕਿ ਪਟਿਆਲੇ ਸਰਕਾਰੀ ਦਫ਼ਤਰਾਂ ਵਿੱਚ ਛੁੱਟੀਆਂ ਹੁੰਦੀਆਂ ਹਨ। ਸਰਦਾਰ ਗਿਆਨ ਸਿੰਘ ਨੇ ਬੇਨਤੀ ਕੀਤੀ, ਗਰੀਬ ਨਵਾਜ ਆਪ ਮਸੂਰੀ ਦਰਸ਼ਨ ਦਿਓ। ਆਪ ਜੀ ਨੇ ਉੱਥੇ ਦੇ ਪੁੰਨੀ ਪੁਰਸ਼ਾਂ ਦੀ ਪ੍ਰਾਰਬੱਧ ਤੱਕ ਕੇ ਮਨਜ਼ੂਰੀ ਬਖਸ਼ ਦਿੱਤੀ। ਇੱਕ ਦੋ ਸੇਵਾਦਾਰ ਸਮੇਤ ਜਿਨ੍ਹਾਂ ਵਿੱਚ ਹਜ਼ੂਰੀਆਂ ਸੇਖ ਬਾਬਾ ਨਾਰ ਸਿੰਘ, ਬਾਬਾ ਹੀਰਾ ਸਿੰਘ, ਮੋਤਾ ਸਿੰਘ ਢੋਲਕੀ, ਮਾਸਟਰ ਬੰਤਾ ਸਿੰਘ ਪਿੰਡ ਕੁਢਾਲੀ ਕਲਾਂ ਸਨ, ਕਰਮਸਰ ਤੋਂ ਸਰਦਾਰ ਗਿਆਨ ਸਿੰਘ ਦੀ ਭੇਜੀ ਗੱਡੀ ਤੇ ਅਸਵਾਰ ਹੋ ਗਏ। ਉਧਰੋਂ ਸਮੇਤ ਪਰਿਵਾਰ ਦੇ ਸਰਦਾਰ ਗਿਆਨ ਸਿੰਘ, ਉਸਦਾ ਰਿਸ਼ਤੇਦਾਰ ਜਗਜੀਵਨ ਸਿੰਘ, ਪਟਿਆਲੇ ਵਾਲੇ ਸਰਦਾਰ ਸੁਖਦੇਵ ਸਿੰਘ, ਨਾਜਵੰਦ ਦਾ ਵੱਡਾ ਲੜਕਾ ਸੁਖਦਾਇਕ ਸਿੰਘ, ਇਹ ਆਪ ਜੀ ਨਾਲ ਦੇਹਰਾਦੂਨ ਪੁੱਜੇ। ਇੱਥੇ ਸਰਦਾਰ ਵਿਸ਼ੇਸ਼ਰ ਸਿੰਘ ਘੜੂਏ ਦੀ ਆਪਣੀ ਕੋਠੀ ਸੀ, ਜੋ ਪਟਿਆਲੇ ਦਾ ਮੈਜਿਸਟ੍ਰੇਟ ਸੀ। ਉਸ ਜਗ੍ਹਾ ਰਾਤ ਕੱਟੀ। ਪਰਿਵਾਰ ਨੇ ਉਤਸ਼ਾਹ ਨਾਲ ਸੇਵਾ ਕੀਤੀ। ਦੂਸਰੇ ਦਿਨ ਸਵੇਰੇ ਟੈਕਸੀਆਂ ਲੈ ਕੇ ਮਸੂਰੀ ਪੁੱਜੇ। ਸਰਦਾਰ ਗਿਆਨ ਸਿੰਘ ਨੇ ਤਾਂ ਕਿਤਾਬ ਘਰ ਦੇ ਏਰੀਏ ਵਿੱਚ ਕਿਰਾਏ ਤੇ ਹੋਟਲ ਵਿੱਚ ਕਮਰਾ ਲਿਆ ਸੀ, ਉੱਥੇ ਠਹਿਰ ਗਿਆ। ਸੰਤ ਜੀ ਮਹਾਰਾਜ ਵਾਸਤੇ ਇੱਕ ਰਾਣੀ ਬਲਵੰਤ ਕੌਰ ਮਨੌਲੀ ਦੀ ਸੀਖ ਵਾਲੀ ਸਭ ਤੋਂ ਉੱਚੀ ਕੋਠੀ ਸੀ, ਉਹ ਕੋਠੀ ਪੁੱਛੀ ਸੀ, ਉਸ ਵਿੱਚ ਰਹਿਸ਼ ਕਰਵਾ ਦਿੱਤੀ। ਆਪ ਜੀ ਇੱਥੇ ਕਮੀਨਾ ਠਹਿਰੇ, ਦੋ ਵਕਤ ਕੋਠੀ ਦੀ ਗਰਾਊਂਡ ਵਿੱਚ ਹੀ ਕੀਰਤਨ ਕਰਦੇ ਸਨ। ਸੇਵਾ ਸਰਦਾਰ ਗਿਆਨ ਸਿੰਘ ਦੇ ਪਰਿਵਾਰ ਤੇ ਹੋਰ ਸੱਜਣਾਂ ਵੱਲੋਂ ਵੀ ਹੁੰਦੀ ਰਹੀ। ਆਪ ਜੀ ਨੇ ਇਸ ਜਗ੍ਹਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਦਾ ਵਰਣਨ ਕੀਤਾ ਕਿ ਚਾਰੇ ਯੁੱਗਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰ ਉੱਪਰ ਦੀ ਚਲੇ ਜਾਂਦੇ ਸਨ ਤਾਂ ਉਸ ਸਮੇਂ ਨਾਰਦ ਮੁਨੀ ਆ ਕੇ ਮਿਲਿਆ ਤੇ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਨੇ ਸਤਯੁਗ ਵਿੱਚ ਬ੍ਰਹਮਾ ਪ੍ਰਤੀ ਦੁਆ ਦਸ ਮਹਾਂਵਾਕਾਂ ਦਾ ਉਪਦੇਸ਼ ਕੀਤਾ। ਉਸ ਨਾਲ ਵੀ ਕਿਤਨੇ ਜੀਵ ਉਧਰ ਗਏ, ਪਰ ਤ੍ਰੇਤੇ ਯੁਗ ਵਿੱਚ ਆਪ ਜੀ ਨੇ ਜੀਵਾਂ ਦੀ ਉਮਰ ਤੇ ਬੁੱਧੀ ਸਤਯੁਗ ਨਾਲੋਂ ਘੱਟ ਜਾਣ ਕੇ ਮਨੂ ਰਾਜੇ ਦੁਆਰਾ ਸਿਮਰਤੀਆਂ ਚਾਰੀਆਂ ਨਾਮ ਦਾ ਸਿਮਰ ਤੇ ਜੱਗ ਕਰਨ ਦਾ ਉਪਦੇਸ਼ ਕਰਕੇ ਬੇਅੰਤ ਜੀਵ ਤਾਰੇ, ਫਿਰ ਦੁਆਪਰ ਯੁਗ ਵਿੱਚ ਉਸ ਤੋਂ ਵੀ ਜੀਵਾਂ ਦੀ ਤੁੱਛ ਬੁੱਧੀ ਜਾਣ ਕੇ ਪ੍ਰਾਣ ਪਰਵਿਰਤ ਕਰਕੇ ਨਾਮ ਭਜਨ ਤੇ ਪੂਜਾ ਦ੍ਰਿੜ ਕਰਵਾਏ। ਇਸ ਨਾਲ ਵੀ ਬਹੁਤ ਜੀਵ ਤਰੇ। ਹੁਣ ਕਲਯੁਗ ਦੇ ਸਮੇਂ ਜੀਵਾਂ ਦੀ ਉਮਰ ਵੀ ਘੱਟ, ਬੁੱਧੀ ਵੀ ਥੋੜੀ, ਸਰੀਰ ਵੀ ਕਮਜ਼ੋਰ ਤੇ ਵਿਸ਼ਿਆਂ ਵਿੱਚ ਪਰਵਿਰਤ ਸਮਝ ਕੇ ਉਹਨਾਂ ਦੀ ਕਲਿਆਣ ਵਾਸਤੇ ਸੁੰਦਰ ਬਾਣੀ ਦਾ ਉਪਦੇਸ਼ ਦਿੱਤਾ ਹੈ। ਜੋ ਸੰਗਤ ਵਿੱਚ ਮਿਲ ਕੇ ਨਾਮ ਬਾਣੀ ਚਾਰਨ ਕਰਨਗੇ ਉਹਨਾਂ ਸਾਰਿਆਂ ਦਾ ਭਰਮ ਦੂਰ ਹੋ ਜਾਵੇਗਾ। ਉਸ ਸਮੇਂ ਭਾਈ ਬਾਲੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਪ੍ਰਤੀਤ ਹੁੰਦਾ ਹੈ ਪਿਛਲੇ ਯੁੱਗਾਂ ਵਿੱਚ ਵੀ ਹੋਰ ਸਾਧਨਾ ਨਾਲ ਨਾਮ ਨੂੰ ਹੀ ਮੁੱਖ ਰੱਖਿਆ ਸੀ ਤਾਂ। ਉਸ ਸਮੇਂ ਹਜ਼ੂਰ ਨੇ ਉੱਤਰ ਦਿੱਤਾ, ਭਾਈ ਬਾਲਾ ਠੀਕ ਹੈ, ਚੌਹਾਂ ਯੁੱਗਾਂ ਵਿੱਚ ਨਾਮ ਜਪ ਕੇ ਹੀ ਉਧਾਰ ਹੁੰਦਾ ਹੈ, ਪਰ ਪਿਛਲੇ ਯੁੱਗਾਂ ਵਿੱਚ ਇਕੱਲੇ ਨਾਮ ਤੇ ਜੀਵਾਂ ਦਾ ਭਰੋਸਾ ਨਹੀਂ ਸੀ ਵੱਜਦਾ। ਇਸੇ ਕਰਕੇ ਜੱਗ ਜੋਗ ਜੱਗ ਤੇ ਪੂਜਾ ਨਾਲ ਰੱਖੋ। ਜਿਵੇਂ ਦੋ ਤਰ੍ਹਾਂ ਦੇ ਪੁਸ਼ਟਾਂ ਨੂੰ ਪੇਟ ਦਰਦ ਹੋਣ ਲੱਗਾ, ਜਿਨ੍ਹਾਂ ਵਿੱਚੋਂ ਇੱਕ ਸ਼ਾਹੂਕਾਰ ਸੀ, ਦੂਜਾ ਕੰਗਾਲ ਸੀ। ਪਹਿਲਾ ਸ਼ਾਹੂਕਾਰ ਵੈਦ ਕੋਲ ਜਾ ਕੇ ਆਖਣ ਲੱਗਾ, ਮੇਰੇ ਪੇਟ ਵਿੱਚ ਸੂਲ ਹੁੰਦਾ ਹੈ, ਕੋਈ ਦਵਾਈ ਦਿਓ। ਵੈਦ ਸਿਆਣਾ ਸੀ, ਸੋਚਿਆ ਦਰਦ ਹਟਾਉਣ ਦਾ ਉਪਾਅ ਤਾਂ ਸੌਖਾ ਹੀ ਹੈ, ਕੇਵਲ ਇੱਕੋ ਜਵੈਣ ਦੀ ਪੱਕੀ, ਪਰ ਇਸ ਨੇ ਨਿਸ਼ਚਾ ਤੇ ਕਦਰ ਨਹੀਂ ਕਰਨੀ। ਉਸ ਸਮੇ ਇੱਕ ਚਿੱਟੀ ਪੁੜੀ ਬੰਨ ਕੇ ਦਿੱਤੀ ਅਤੇ ਆਖਿਆ, ਇਸ ਨੂੰ ਜਵੈਣ ਦੇ ਕਾੜੇ ਨਾਲ ਲੈ ਲਵੀ। ਉਸ ਨੇ ਇਸੇ ਤਰ੍ਹਾਂ ਕੀਤਾ ਤੇ ਉਸ ਦਾ ਦਰਦ ਹਟ ਗਿਆ। ਸ਼ਾਹੂਕਾਰ ਨੇ ਸੋਚਿਆ, ਚਿੱਟੀ ਪੁੜੀ ਨੇ ਹੀ ਦਰਦ ਹਟਾਇਆ ਹੈ। ਇਸੇ ਤਰ੍ਹਾਂ ਕੰਗਾਲ ਰੋਗੀ ਵੀ ਵੈਦ ਪਾਸ ਗਿਆ ਤੇ ਰੋਗ ਉਸ ਨੂੰ ਵੀ ਉਹੋ ਹੀ ਸੀ। ਵੈਦ ਨੇ ਕਿਹਾ, ਗਰਮ ਪਾਣੀ ਨਾਲ ਜਵੈਣ ਦੀ ਫੱਕੀ ਖਾ ਲੈ, ਦਰਦ ਹਟ ਜਾਵੇਗਾ। ਉਸਨੇ ਕਿਹਾ, ਮੇਰੇ ਕੋਲ ਤਾਂ ਜਵੈਣ ਜੋਗੇ ਵੀ ਪੈਸੇ ਨਹੀਂ। ਵੈਦ ਨੇ ਜਵੈਣ ਵਾਸਤੇ ਵੀ ਆਪਣੇ ਕੋਲੋਂ 2 ਪੈਸੇ ਦੇ ਦਿੱਤੇ, ਇਉਂ ਉਸ ਦਾ ਵੀ ਰੋਗ ਹਟ ਗਿਆ। ਇਸੇ ਤਰ੍ਹਾਂ ਪੂਰੇ ਗੁਰੂ ਵੈਦ ਨੇ ਉਪਦੇਸ਼ ਦਿੱਤਾ। ਸੱਤ ਯੁਗ ਦੇ ਸਮੇਂ 100 ਵਰਿਆਂ ਦੀ ਉਮਰ, ਸ਼ਕਤੀਸ਼ਾਲੀ ਸਰੀਰ ਤੇ ਸ਼ੁੱਧ ਮਨ ਜਾਣ ਕੇ ਸੋਚਿਆ, ਇਤਨਾ ਸਮਾਂ ਇਕੱਲੇ ਸਿਮਰਨ ਵਿੱਚ ਨਹੀਂ ਲੰਘਣਾ, ਨਾਲ ਯੋਗ ਲਾ ਦਿੱਤਾ। ਤ੍ਰੇਤੇ ਵਿੱਚ 10,000 ਵਰਸ ਦੀ ਉਮਰ ਰਹਿ ਗਈ, ਸਿਮਰਨ ਨਾਲ ਜੱਗ ਕਰਨੇ ਲਾ ਦਿੱਤੇ। ਦੁਆਪਰ ਵਿੱਚ 1,000 ਵਰਸ ਦੀ ਆਜੂ ਸੀ, ਨਾਲ ਚਿੱਟੀ ਪੁੜੀ ਦੀ ਤਰ੍ਹਾਂ ਪੂਜਾ ਲਾ ਦਿੱਤੀ ਤੇ ਕਲਯੁਗ ਵਿੱਚ ਸਭ ਨੂੰ ਬੁੱਧੀ ਰੂਪੀ ਮੁੱਲ ਤੋਂ ਬਿਨਾਂ ਤੇ ਉਮਰ ਵੀ ਥੋੜੀ ਜਾਣ ਕੇ ਵਿਸ਼ਿਆਂ ਵਿੱਚ ਪਰਵਿਰਤ ਸਮਝ ਕੇ ਜੋ ਭਾਖਾ ਵਿੱਚ ਬਾਣੀ ਰਚੀ ਹੈ ਇਹ ਆਪਣੇ ਕੋਲੋਂ ਮੁੱਲ ਦਿੱਤਾ ਹੈ ਅਤੇ ਤਾਂ ਆਜੂ ਤੇ ਬਲ ਤੋਂ ਬਿਨਾਂ ਸਮਝ ਕੇ ਇਕੱਲੇ ਨਾਮ ਦਾ ਹੀ ਉਪਦੇਸ਼ ਦਿੱਤਾ। ਇਸ ਦੇ ਪੜ੍ਹਨ ਸੁਣਨ ਦਾ ਹਰੇਕ ਕੌਮ ਤੇ ਗਰੀਬ ਅਮੀਰ ਨੂੰ ਅਧਿਕਾਰ ਹੈ। ਜਦੋਂ ਇਹਨਾਂ ਅਵਸਰਾਂ ਦੀ ਛੁੱਟੀ ਪੂਰੀ ਹੋਣ ਲੱਗੀ ਫਿਰ ਆਪ ਜੀ ਉਸ ਤਰ੍ਹਾਂ 1 ਰਾਤ ਵਾਪਸੀ ਤੇ ਦੇਹਰਾਦੂਨ ਠਹਿਰ ਕੇ ਅੱਸੂ ਦੀ ਸੰਗਰਾਂਦ ਤੋਂ 1 ਦਿਨ ਪਹਿਲਾਂ ਕਰਮਸਰ ਦੀ ਪਵਿੱਤਰ ਧਰਤੀ ਤੇ ਸੰਗਤਾਂ ਨੂੰ ਆ ਦਰਸ਼ਨ ਬਖਸ਼ੇ। ਹਜ਼ੂਰ ਦੀ ਸ਼ਿਮਲੇ ਦੀ ਯਾਤਰਾ ਮਸੂਰੀ ਤੋਂ ਅਗਲੇ ਸਾਲ 1933 ਈਸਵੀ ਦੇ ਵਿਸਾਖ ਮਹੀਨੇ ਆਪ ਜੀ ਦੇ ਪਾਵਨ ਚਰਨਾਂ ਵਿੱਚ ਦਫ਼ਤਰੀ ਵਾਲੇ ਸਰਦਾਰ ਗੁਰਦੇਵ ਸਿੰਘ ਅਤੇ ਉਸ ਦੀ ਭੈਣ ਬੀਬੀ ਕਰਤਾਰ ਕੌਰ, ਸਰਦਾਰ ਗੁਰਦੇਵ ਸਿੰਘ ਦੇ ਘਰੋਂ ਬੀਬੀ ਅਵਤਾਰ ਕੌਰ ਦੀ ਭੈਣ ਸੂਰਜ ਕੌਰ ਨੇ ਬੇਨਤੀ ਕੀਤੀ, ਗਰੀਬ ਨਵਾਜ ਆਪ ਕਿਰਪਾ ਕਰਕੇ ਸਿਮਲੇ ਵੀ ਚਰਨ ਪਾਓ। ਉਸ ਜਗ੍ਹਾ ਕੁਦਰਤ ਦੀ ਰਚਨਾ, ਪਹਾੜਾਂ ਦੀ ਸੀਨਰੀ ਤੇ ਫਲਵਾੜੀ ਦੇਖਣ ਯੋਗ ਹੈ। ਇਸੇ ਤਰ੍ਹਾਂ ਕਈ ਵਾਰੀ ਦਰਸ਼ਨਾਂ ਨੂੰ ਆਇਆ ਸਰਦਾਰ ਗਿਆਨ ਸਿੰਘ ਵੀ ਸਮੇਤ ਪਰਿਵਾਰ ਦੇ ਅਰਜਾਂ ਕਰਿਆ ਕਰਦਾ ਕਿ ਮਹਾਰਾਜ ਉਸ ਜਗ੍ਹਾ ਬਹੁਤ ਠੰਡ ਤੇ ਬੰਦਗੀ ਵਾਸਤੇ ਪੂਰਨ ਇਕਾਂਤ ਹੈ, ਕਿਸੇ ਪਹਾੜੀ ਦੇ ਉੱਪਰ ਜਾ ਬੈਠੋ, ਚੁਫੇਰੇ ਸੁੰਦਰ ਨਜ਼ਾਰੇ ਹੀ ਦਿਸਦੇ ਹਨ। ਉਸ ਤੋਂ ਅੱਗੇ ਹਾਟੂ ਦੀ ਪਹਾੜੀ ਤੇ ਹਰੇਕ ਮੌਸਮ ਵਿੱਚ ਮਹਿਕਾਵਣ ਵਾਲੀ ਕੁਦਰਤੀ ਫੁੱਲ ਖਿੜੇ ਰਹਿੰਦੇ ਹਨ, ਨਿਰਮਲ ਜਲ ਦੇ ਚਸ਼ਮੇ ਵਗਦੇ ਹਨ, ਜੋ ਪਥਰੀਲੀ ਧਰਤੀ ਤੇ ਡਿੱਗਿਆਂ ਬੜੀ ਸੁੰਦਰ ਆਵਾਜ਼ ਕਰਦੇ ਹਨ। ਆਪ ਦੋਵੇਂ ਮਹਾਂਪੁਰਸ਼ ਜ਼ਰੂਰ ਹੀ ਦਰਸ਼ਨ ਬਖਸ਼ੋ। ਆਪ ਜੀ ਦਾ ਤਾਂ ਵਧੇਰੇ ਕੋਈ ਖਿਆਲ ਨਹੀਂ ਸੀ, ਪਰ ਜਦੋਂ ਇਹਨਾਂ ਸਾਰਿਆਂ ਨੇ ਛੋਟੇ ਸੰਤ ਜੀ ਮਹਾਰਾਜ ਨੂੰ ਅਰਜ ਕਰਕੇ ਮਨਾ ਲਿਆ, ਫਿਰ ਉਹਨਾਂ ਦਾ ਵਚਨ ਆਪ ਜੀ ਨੂੰ ਵੀ ਮੰਨਣਾ ਪਿਆ, ਜਿਸ ਕਰਕੇ ਪਹਿਲੀ ਵਾਰ ਤਾਂ ਕੇਵਲ 1 ਸੇਵਕ ਬਾਬਾ ਨਾਰ ਸਿੰਘ ਜੀ ਹਜ਼ੂਰੀਏ ਸੇਵਾਦਾਰ ਨਾਲ ਵੱਡੇ ਮਹਾਰਾਜ ਜੀ ਹੀ ਗਏ ਸਨ। ਦੂਸਰੀ ਵਾਰ ਸੰਗਰਾਂਦ ਨੂੰ ਆਇਆ ਛੋਟੇ ਸੰਤ ਜੀ ਨੂੰ ਵੀ ਸਰਦਾਰ ਗਿਆਨ ਸਿੰਘ ਨੇ ਬੇਨਤੀ ਕਰਕੇ ਨਾਲ ਲਿਆ। ਉਹਨਾਂ ਦੇ ਨਾਲ ਭਾਈ ਦਲੀਪ ਸਿੰਘ ਮਾਠਾ ਪਿੰਡ ਸਵਰਾਵਾਂ ਦੁਆਬਾ ਦਾ ਸੇਵਾਦਾਰ ਗਿਆ, 1 ਮਹੀਨਾ ਪ੍ਰੀਤਮ ਸਿੰਘ ਚੌਪਈ ਵੀ ਨਾਲ ਸੀ। ਇਧਰੋਂ ਸਰਦਾਰ ਗਿਆਨ ਸਿੰਘ ਮੈਜਿਸਟਰੇਟ ਪਰਿਵਾਰ ਸਮੇਤ ਸਰਦਾਰ ਦਲੀਪ ਸਿੰਘ ਪੁਲਿਸ ਕਪਤਾਨ, ਜੋ ਪਿੱਛੋਂ ਪੈਸੂ ਦਾ ਆਈ ਜੀ ਹੋ ਕੇ ਰਿਟਾਇਰ ਹੋਇਆ, ਸਰਦਾਰ ਵਿਸ਼ੇਸ਼ਰ ਸਿੰਘ ਮੈਜਿਸਟਰੇਟ ਪਿੰਡ ਘੜੂਆ, ਇਹ ਉਸ ਸਮੇਂ ਬਸੀ ਡਿਊਟੀ ਲਗਾ ਹੋਇਆ ਸੀ। ਸਰਦਾਰ ਨਿਰੰਜਨ ਸਿੰਘ ਕੰਪਾਊਂਡਰ ਮੋਤੀ ਬਾਗ ਪਟਿਆਲਾ, ਸਰਦਾਰ ਗੁਰਦੇਵ ਸਿੰਘ ਦਫ਼ਤਰੀ ਵਾਲਾ ਪਰਿਵਾਰ ਸਮੇਤ, ਸਰਦਾਰ ਸਾਧੂ ਸਿੰਘ ਰਜਿਸਟਰਾਰ ਪਿੰਡ ਦਿੱਤੂਪੁਰ ਪਟਿਆਲਾ, ਸਰਦਾਰ ਮਹਿੰਦਰ ਸਿੰਘ ਅਟਾਰੀ ਸਿਮਲੇ ਹੀ ਰਹਿੰਦਾ ਹੁੰਦਾ ਸੀ, ਸਰਦਾਰ ਜਗਜੀਤ ਸਿੰਘ ਅਤੇ ਸੰਤ ਜੀ ਜਗਦੀਪ ਸਿੰਘ ਦੀ ਗੱਡੀ ਇੱਥੇ ਕਾਲਕਾ ਪੁੱਜੇ। ਇੱਥੋਂ ਫਿਰ ਟੈਕਸੀਆਂ ਕਿਰਾਏ ਤੇ ਕਰ ਲਈਆਂ, ਰਹਿਸ਼ ਛੋਟੇ ਸਿਮਲੇ ਜੰਮੂ ਕੈਂਥਲਾਉਸ ਵਿੱਚ 1200 ਰੁਪਏ ਮਿਸਾਲ ਕਿਰਾਏ ਤੇ ਕੋਠੀ ਲਈ ਹੋਈ ਸੀ, ਜੋ ਛੋਟੇ ਸਿਮਲੇ ਤੋਂ ਵੀ 3 ਮੀਲ ਉੱਪਰ ਬਾਹਰ ਵਾਰ ਕੁਸਮੰਟੀ ਦੇ ਕੋਲ ਸੀ। ਇੱਥੇ ਨਾਲ ਨਾਲ ਜੰਮੂ ਵਾਲੇ ਰਾਜੇ ਦੀਆਂ 3 ਕੋਠੀਆਂ ਸਨ, ਉਹਨਾਂ ਵਿੱਚੋਂ 1 ਲਈ ਸੀ। ਹਰ ਰੋਜ਼ ਦੀਵਾਨ ਸਾਜਦੇ, ਸੈਲਾਨੀ ਸਰਦਾਰ ਦਰਸ਼ਨਾਂ ਨੂੰ ਆਉਂਦੇ ਤੇ ਕੀਰਤਨ ਸੁਣਦੇ। ਆਪ ਜੀ ਦੀਵਾਨ ਸਮੇਂ ਪਾਵਨ ਉਪਦੇਸ਼ ਕਰਦੇ ਕਿ ਗੁਰਮੁਖੋ, ਪਰਮੇਸ਼ਰ ਸਾਰੇ ਵਿਆਪਕ ਹੈ, ਜਿਵੇਂ ਧਰਤੀ ਹੇਠਾਂ ਸਾਰੀਆਂ ਥਾਵਾਂ ਵਿੱਚ ਜਲ ਹੈ, ਪਰ ਜੋ ਪੁਰਸ਼ਾਰਥ ਕਰਕੇ ਧਰਤੀ ਨੂੰ ਖੋਦ ਕੇ ਕੱਢ ਲੈਂਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਵੀ ਸਾਰੇ ਵਿਆਪਕ ਤੇ ਪਰਿਪੂਰਨ ਹੈ। ਘਟ ਘਟ ਮੈਂ ਹਰ ਜੂਵਸ ਹੈ, ਸੰਤਨ ਕਹਿਓ ਪੁਕਾਰੇ, ਅਧਿਕਾਰੀ ਅਨ ਅਧਿਕਾਰੀ ਕਰਕੇ ਨੇੜੇ ਦੂਰ ਹੋ ਰਿਹਾ ਹੈ। ਗਿਆਨਵਾਨ ਦੇ ਹਿਰਦੇ ਵਿੱਚ ਚਸ਼ਮੇ ਦੇ ਜਲ ਬੱਤ ਪ੍ਰਗਟ ਹੈ, ਜਗਿਆਸੂ ਦੇ ਅੰਦਰ ਖੂਹ ਦੇ ਜਲ ਸਮਾਨ ਹੈ। ਜੈਸੇ ਲੱਜ ਡੋਲ ਦੁਆਰਾ ਯਤਨਾਂ ਨਾਲ ਖੂਹ ਚੋਂ ਜਲ ਨਿਕਲਦਾ ਹੈ, ਤੈਸੇ ਜਗਿਆਸੂ ਵੀ ਗੁਰ ਸ਼ਬਦ ਦੀ ਕਮਾਈ ਕਰਕੇ ਸਾਧਨਾ ਦੁਆਰਾ ਉਸ ਨੂੰ ਪ੍ਰਗਟ ਕਰ ਲੈਂਦਾ ਹੈ। ਅਗਿਆਨੀ ਇਹਦੇ ਅੰਦਰ ਪੜਦੇ ਦੇ ਪਾਣੀ ਸਮਾਨ ਹੈ, ਪਰ ਸਾਰੇ ਥਾਵਾਂ ਵਿੱਚ ਵਿਆਪਕ ਹੈ। ਸੋ ਗਿਆਨ ਬਾਣ ਦੀ ਸੰਗਤ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਹ ਸਾਰਾ ਸੰਸਾਰ ਹੀ ਬ੍ਰਹਮ ਦਾ ਸਰੂਪ ਹੈ। ਜਿਵੇਂ ਬੋਹੜ ਦਾ ਬੀਜ ਹੀ ਆਪਣੇ ਵੱਡੇ ਬ੍ਰਿਛ ਦਾ ਆਕਾਰ ਧਾਰਨ ਕਰ ਲੈਂਦਾ ਹੈ, ਜੇ ਕੋਈ ਉਸ ਬੀਜ ਨੂੰ ਲੱਕੜੀ ਪੱਤੇ ਤੇ ਫੁੱਲਾਂ ਵਿੱਚੋਂ ਲੱਭੇ ਤਾਂ ਨਹੀਂ ਮਿਲਦਾ, ਚਾਹੇ ਸਾਰੀ ਉਮਰੀ ਖੋਜਦਾ ਰਹੇ। ਜੇਕਰ ਫਲ ਵਿੱਚੋਂ ਚੰਗੀ ਤਰ੍ਹਾਂ ਖੋਜੇ ਤਾਂ ਬੀਜ ਨੂੰ ਪਾ ਲੈਂਦਾ ਹੈ। ਤੈਸੇ ਹੀ ਜੋ ਪਰਮੇਸ਼ਰ ਦੀ ਖੋਜ ਕਰਨ ਵਾਲੇ ਹਨ ਉਹਨਾਂ ਦੀ ਵੀ ਇਹੋ ਵਾਰਤਾ ਹੈ। ਤਮੋ ਗੁਣੀ ਲੋਕ ਕਾਠ ਵਰਗੇ ਹਨ, ਜੋ ਕਰੜਾ ਅਤੇ ਫਿੱਕਾ ਸ਼ਬਦ ਬੋਲਦੇ ਹਨ, ਇਹੀ ਉਹਨਾਂ ਵਿੱਚ ਕਠੋਰਪਣਾ ਹੈ। ਉਹਨਾਂ ਪਾਸੋਂ ਪਰਮੇਸ਼ਰ ਨਹੀਂ ਮਿਲ ਸਕਦਾ, ਜਿਵੇਂ ਰੇਤੇ ਵਿੱਚੋਂ ਤੇਲ ਨਹੀਂ ਪ੍ਰਾਪਤ ਹੁੰਦਾ। ਰਾਜਸੀ ਲੋਕ ਪੱਤਿਆਂ ਬੱਤ ਹਨ, ਵਰਿਛ ਦੀ ਛਾਂ ਵਾਂਗ ਮਾਇਆ ਦਾ ਸੁੱਖ ਤਾਂ ਦੇ ਸਕਦੇ ਹਨ ਪਰ ਹਰੀ ਦੀ ਪ੍ਰਾਪਤੀ ਨਹੀਂ। ਜਿਵੇਂ ਰਸਤੇ ਵਿੱਚ ਖਿਲਰੇ ਅੰਧੇ ਪੁਰਸ਼ ਨੂੰ ਮੋਤੀ ਨਹੀਂ ਦਿਸਦੇ, ਮਾਰਗ ਮੋਤੀ ਵੀ ਥਰੇ ਅੰਧਾ ਨਿਕਸਿਵਾਏ। ਸਤੋ ਗੁਣ ਵਾਲੇ ਪੁਰਸ਼ ਫੁੱਲਾਂ ਬੱਤ ਹਨ, ਜਿਵੇਂ ਵਾਹਿਗੁਰੂ ਮਿੱਠੇ ਵਚਨਾਂ ਰੂਪ ਸੰਗੰਧੀ ਇਤਾਂ ਦੇ ਸਕਦੇ ਹਨ ਪਰ ਪਰਮੇਸ਼ਰ ਦਾ ਮਿਲਾਪ ਨਹੀਂ ਕਰਵਾ ਸਕਦੇ। ਗਿਆਨਵਾਨ ਫਲ ਦੇ ਸਮਾਨ ਹਨ, ਬੀਜ ਰੂਪ ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਦੀ ਸੰਗ ਦੁਆਰਾ ਹੁੰਦੀ ਹੈ, ਹੋਰ ਕਿਸੇ ਪਾਸੋਂ ਨਹੀਂ। ਵਿੱਚ ਸੰਗਤ ਹਰ ਪ੍ਰਭਸੇ ਜੀਓ। ਆਪ ਜੀ ਇੱਥੇ 6 ਮਹੀਨੇ ਠਹਿਰੇ, ਸੰਗਰਾਂਦ ਤੇ ਪੂਰਨਮਾਸੀ ਦਾ ਦੀਵਾਨ ਕਰਨ ਅਸਥਾਨ ਤੇ ਆ ਜਾਣਾ, ਮੁੜ ਫੇਰ ਵਾਪਸ ਚਲੇ ਜਾਣਾ, ਸਰਦਾਰ ਦਲੀਪ ਸਿੰਘ ਦੀ ਗੱਡੀ ਤੇ ਕਾਲਕਾਂ ਤੱਕ ਜਾਣਾ, ਅੱਗੇ ਸ਼ਿਮਲੇ ਤੱਕ ਟੈਕਸੀ ਤੇ ਜਾਣਾ। ਡਿਊਟੀਆਂ ਵਾਲੇ ਸਰਕਾਰੀ ਅਫਸਰਾਂ ਨੇ ਤਾਂ ਛੁੱਟੀ ਵਾਲੇ ਦਿਨ ਐਤਵਾਰ ਨੂੰ ਹੀ ਦਰਸ਼ਨਾਂ ਨੂੰ ਆਉਣਾ, ਸ਼ਨੀਵਾਰ ਸ਼ਾਮ ਨੂੰ ਆ ਕੇ ਐਤਵਾਰ ਨੂੰ ਠਹਿਰ ਕੇ ਸੋਮਵਾਰ ਨੂੰ ਵਾਪਸ ਨੌਕਰੀਆਂ ਤੇ ਚਲੇ ਜਾਣਾ। ਪਰ ਪ੍ਰਸ਼ਾਦ ਪਾਣੀ ਦੀ ਸੇਵਾ ਇਹਨਾਂ ਚੌਹਾਂ ਦੇ ਪਰਿਵਾਰਾਂ ਵੱਲੋਂ ਸਾਰੀ ਅਨੁਸਾਰ ਬਾਰੀ ਅਨੁਸਾਰ ਹੁੰਦੀ ਸੀ। ਸਰਦਾਰ ਗੁਰਦੇਵ ਸਿੰਘ ਤੇ ਉਸ ਦੀ ਭੈਣ ਬੀਬੀ ਕਰਤਾਰ ਕੌਰ, ਬੀਬੀ ਸੂਰਜ ਕੌਰ, ਸਰਦਾਰ ਗਿਆਨ ਸਿੰਘ ਰਾੜਾ ਇਹਨਾਂ ਦੇ ਨੌਕਰ ਤੇ ਜਗਜੀਵਨ ਸਿੰਘ ਇੱਥੇ ਹੀ ਰਹਿੰਦੇ। ਬਾਬਾ ਹੀਰਾ ਸਿੰਘ ਵੀ ਛੁੱਟੀ ਸਮੇਂ ਦਰਸ਼ਨਾਂ ਨੂੰ ਆ ਜਾਂਦਾ ਤੇ ਕਈ ਕਈ ਦਿਨ ਠਹਿਰਦਾ। ਅਜੇ ਆਪ ਨੂੰ ਇੱਥੇ ਆਇਆ ਥੋੜਾ ਹੀ ਸਮਾਂ ਹੋਇਆ ਸੀ ਤੇ ਅੱਗੇ ਹਾਟੂ ਦੇ ਪਹਾੜ ਤੇ ਜਾਣ ਦਾ ਸੰਕਲਪ ਕੀਤਾ। ਆਪ ਜੀ ਦੋਵੇਂ ਵਿਅਕਤੀਆਂ ਦੇ ਨਾਲ ਦੇ ਸਾਥੀ ਸਿੰਘ ਸਰਦਾਰ ਗਿਆਨ ਸਿੰਘ, ਸਰਦਾਰ ਹੀਰਾ ਸਿੰਘ, ਸਰਦਾਰ ਦਲੀਪ ਸਿੰਘ, ਸਰਦਾਰ ਨਿਰੰਜਨ ਸਿੰਘ ਸਨ। ਖੱਚਰਾਂ ਤੇ ਸਮਾਨ ਰੱਖ ਲਿਆ, ਜਿਨ੍ਹਾਂ ਦੀ ਸੇਵਾ ਵਿਸ਼ੇਸ਼ਰ ਸਿੰਘ ਨੂੰ ਸੰਭਾਲ ਦਿੱਤੀ। ਪਹਿਲੀ ਰਾਤ ਠਿਓਕ ਠਹਿਰੇ, ਜੋ 22 ਮੀਲਾਂ ਤੇ ਸੀ। ਦੂਸਰੀ ਰਾਤ ਨਾਰਕੰਡੇ ਪੁੱਜੇ, ਇਹ ਸਿਮਲੇ ਤੋਂ 40 ਮੀਲ ਹੈ। ਇਸ ਜਗ੍ਹਾ ਤੇ ਰਾਮਪੁਰ ਮਸਹਿਰ ਜੋ ਰਿਆਤ ਸੀ ਤੱਕ ਛੋਟੀ ਸੜਕ ਜਾਂਦੀ ਸੀ। ਇੱਥੋਂ ਹਾਟੂ ਦੀ ਪਹਾੜੀ ਜੋ 8 ਮੀਲ ਅੱਗੇ ਹੈ ਤੇ ਪੁੱਜੇ। ਉੱਥੇ ਕੁਲਤੀ ਫੁੱਲਾਂ ਦੀ ਰਸਨਾ ਰਮਣੀਕ ਸੁੰਦਰ ਪਹਾੜੀ ਦੇਖ ਕੇ ਸਭਨਾਂ ਦੇ ਮਨ ਪ੍ਰਸੰਨ ਹੋ ਗਏ। ਇੱਥੇ ਆ ਕੇ ਇੱਕ ਪ੍ਰੇਮੀ ਹੀਰਾ ਸਿੰਘ ਦੇ ਪੈਰ ਵਿੱਚ ਬੋਝ ਆਉਣ ਦੇ ਕਾਰਨ ਸੋਜਸ ਆ ਗਈ, ਜਿਸ ਕਰਕੇ ਇੱਥੋਂ ਹੀ ਮੁੜ ਆਏ। ਉਸੇ ਤਰ੍ਹਾਂ ਵਾਪਸ ਆਉਂਦਿਆਂ ਮਿਆਣੀ ਰਾਤ ਕੱਟੀ, ਇੱਕ ਹਫ਼ਤਾ ਬਾਹਰ ਠਹਿਰ ਕੇ ਪ੍ਰੰਤ ਸਿਮਲੇ ਆ ਗਏ। ਜਾਂਦਿਆਂ ਆਉਂਦਿਆਂ ਸਰਕਾਰੀ ਰੈਸਟ ਹਾਊਸ ਵਿੱਚ ਠਹਿਰਦੇ। ਵਾਪਸ ਆਉਣ ਸਮੇਂ ਸਰਦਾਰ ਗਿਆਨ ਸਿੰਘ ਨੇ ਧੌਂਖਲ ਸਿੰਘ ਹੌਲਦਾਰ ਦੀ ਬੱਸ ਮੰਗਵਾ ਲਈ ਸੀ, ਜੋ ਨਾਰਨੌਲ ਦੇ ਇਲਾਕੇ ਦਾ ਸੀ। ਉਸ ਤੇ ਅਸਵਾਰ ਹੋ ਕੇ ਆਪ 6 ਮਹੀਨੇ ਸਿਮਲੇ ਠਹਿਰ ਕੇ ਕੱਤਕ ਦੀ ਪੂਰਨਮਾਸੀ ਤੋਂ ਪਹਿਲਾਂ ਹੀ ਵਾਪਸ ਸਥਾਨ ਤੇ ਪੁੱਜ ਗਏ।